ਕਿਹੜੇ ਪੱਖ ਤੋਂ ਕਲਗੀਧਰ ਮਹਾਰਾਜ ਜੀ ਦੀ ਸਿਫਤ ਕਰੀਏ। ਉਹਨਾਂ ਦੀ ਪਿਆਰੀ ਸਿੱਖੀ ਨੂੰ ਪਿਆਰ ਕਰੋ। ਕਦੀ ਫਤਿਹਗੜ੍ਹ ਸਾਹਿਬ ਜਾਓ, ਨਿਰਾ ਉਂਝ ਨਾ ਹੋ ਕੇ ਆਓ, ਉਹ ਕੰਧਾਂ ਬੋਲਦੀਆਂ, ਆਏ ਤੇ ਇਹੋ ਜਿਹਾ ਪਿਆਰ ਕਰੀ ਜਿਹੋ ਜਿਹਾ ਅਸੀਂ ਕੀਤਾ ਸਾਹਿਬਜ਼ਾਦੇ। ਪੁਰਜਾ ਪੁਰਜਾ ਜਦੋਂ ਕਿਸੇ ਗੁਰਦੁਆਰੇ ਜਾਓ, ਕੰਧਾਂ ਬੋਲਦੀਆਂ, ਸਿੱਖਿਆ ਲੈ ਕੇ ਆਇਆ ਕਰੋ, ਫਿਰ ਤੁਹਾਡਾ ਜਾਣਾ ਬੜਾ ਦਰਗਾਹ ਵਿੱਚ ਨਾ ਹਾਜ਼ਰੀ ਲੱਗ ਜੇ। ਕਦੀ ਬਾਬੇ ਬੁੱਢੇ ਦੀ ਬੀੜ ਜਾਓ, ਹੈ ਜੀ, ਇਹ ਤੁਹਾਡੇ ਇੱਥੇ ਝੁਬਾਲ ਕੋਲ ਹੀ ਹੈ, ਕਰੋ ਦਰਸ਼ਨ, ਦੇਗ ਵੀ ਕਰਾਓ, ਪਰਿਕਰਮਾ ਵੀ ਕਰੋ, ਇਸ਼ਨਾਨ ਵੀ ਕਰੋ, ਪਰ ਕੰਧਾਂ ਕੀ ਬੋਲਦੀਆਂ ਵੀ ਸੁਣ ਕੇ ਆਓ। ਬਾਬੇ ਬੁੱਢੇ ਦੀ ਬੀੜ ਦੀਆਂ ਕੰਧਾਂ ਬੋਲਣ ਗਈਆਂ ਕੰਧਾਂ, ਰਹਿੰਦੇ ਗਰੀਬੀ ਭੈਣੋ, ਹਾਂ ਜੀ, ਹਿਰਦੇ
ਗਰੀਬੀ ਆਵੇ ਗੁਰਮਤ, ਹਿਰਦੇ ਗਰੀਬੀ ਆਵੇ,
ਮੈਂ ਸਟੇਜ ਤੋਂ ਕਹਿੰਦਾ ਬਾਬਾ ਬੁੱਢਾ ਜੀ ਵਰਗੀ ਗਰੀਬੀ ਕਿੰਨੇ ਕਮਾਉਣੀ, ਇਹਦੇ ਇੱਕ ਮਿੰਟ 'ਚ ਹੋਮੇ ਆਵੇ, ਮਿੰਟ 'ਚ, ਕਿ ਛੇਵੇਂ ਪਾਤਸ਼ਾਹ ਜਦੋਂ ਸਾਹਮਣੇ ਆਉਣ ਤਾਂ ਬਾਬਾ ਜੀ ਨੂੰ ਮਿੰਟ 'ਚ ਹੋਮੇ ਆਵੇ, ਇਹ ਤਾਂ ਮੇਰੇ ਬਚਨ ਨਾਲ ਹੋਏ ਨੇ, ਕਮਾਲ ਏਡੀ ਗਰੀਬੀ, ਬਾਬਾ ਬੁੱਢਾ ਜੀ ਦੇ ਬਚਨ ਨਾਲ ਛੇਵੇਂ ਪਾਤਸ਼ਾਹ ਹੋਏ ਹੋਣ, ਪਰ ਬਾਬਾ ਬੁੱਢਾ ਜੀ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਤਾਂ ਵੀ ਕਰਨ। ਆਖੋ ਸਤਨਾਮ, ਸਿੱਖੀ ਨਹੀਂ ਛੱਡੀ, ਗਰੀਬੀ ਨਹੀਂ ਛੱਡੀ, ਸੇਵਾ ਨਹੀਂ ਛੱਡੀ। ਸਹੀ ਮੈਣੇ 'ਚ ਜਦੋਂ ਜਰਾ ਜੀ ਅੱਖ ਖੁੱਲ੍ਹਦੀ ਹੈ ਆਨੰਦ ਤਾਂ ਉਦੋਂ ਆਉਂਦਾ ਕੀਰਤਨ ਸੁਣਾਉਂਦਾ, ਅੱਖ ਖੁੱਲ੍ਹਦੀ ਆਨੰਦ ਤਾਂ ਉਦੋਂ ਆਉਂਦਾ ਜੋੜਿਆਂ ਦੀ ਸੇਵਾ ਦਾ। ਕਈ ਵਾਰੀ ਬੰਦਾ ਭੁਲੇਖੇ ਕਹਿੰਦਾ ਵੀ ਮੈਂ ਹੁਣ ਬਸ ਕੁਝ ਬਣ ਗਿਆ, ਹੁਣ ਇਹ ਕੰਮ ਨਹੀਂ, ਅਸਲੀ ਆਨੰਦ ਤਾਂ ਹੁਣ ਆਇਆ ਤਾਂ ਤੂੰ ਛੱਡੀ ਜਾਂਦਾ। ਆਖੋ ਸਤਨਾਮ, ਇਹ ਆਵਾਜ਼ ਦੇ ਰਹੀ ਹੈ ਬਾਬਾ ਬੁੱਢਾ ਜੀ ਦਾ, ਸੇਵਾ ਨਾ ਛੱਡ, ਨਾ ਛੱਡ, ਇਹ ਬੜੀ ਵੱਡੀ ਬਾਤ ਹੈ ਜੀ ਮੇਰੇ। ਮੈਂ ਜਦੋਂ ਸੋਚਦਾ ਇਕੱਲੇ ਬਹਿ ਕੇ, ਹੁਣ ਇੱਕ ਸਿੱਧ ਹੀ ਸੀ ਨਾ ਬਾਬਾ ਨੰਦ ਸਿੰਘ ਜੀ ਵੇਲੇ, ਸਿੱਧ ਮਾਈ ਨੇ ਮੱਥਾ ਟੇਕਿਆ ਅਤੇ ਸਿੱਧ ਮੁੰਡਾ ਚੁੱਕਿਆ ਸੀ। ਸਿੱਧ ਕਹਿੰਦਾ ਜੀ ਇੱਕ ਦਿਨ ਮੇਰੇ ਕੋਲ ਆਈ ਸੀ ਬਾਬਾ ਨੰਦ ਸਿੰਘ ਜੀ, ਕਹਿੰਦਾ ਮਾਈ ਮੁੰਡਾ ਮੈਂ ਲੈ ਕੇ ਦਿੱਤਾ। ਬਾਬਾ ਜੀ ਕਹਿੰਦੇ ਸਿੱਧ ਜੀ ਮਾਈ ਦਾ ਕੁਝ ਗਿਆ ਨਹੀਂ, ਤੁਹਾਡਾ ਕੁਝ ਰਿਹਾ ਨਹੀਂ, ਉਹਦਾ ਕੁਝ ਗਿਆ ਨਹੀਂ ਤੁਹਾਡਾ ਰਿਹਾ ਨਹੀਂ, ਕਿਉਂ ਗਰੀਬੀ ਨਹੀਂ ਹੈਗੀ। ਦੇਖੋ ਬਾਬਾ ਬੁੱਢਾ ਜੀ ਹੋਏ ਹੋਏ ਉਸੇ ਤਰ੍ਹਾਂ ਸੇਵਾ 'ਚ, ਉਸੇ ਤਰ੍ਹਾਂ ਹੁਕਮ 'ਚ ਨੇ, ਹਾਲਾਂ ਉਹਨਾਂ ਦੇ ਬਚਨ ਨਾਲ ਧਰਤੀ 'ਤੇ ਆਏ। ਇਹ ਬਾਬੇ ਬੁੱਢੇ ਦੀ ਬੀੜ ਜਾਓ, ਕੰਧਾਂ ਆਵਾਜ਼ ਦੇਣਗੀਆਂ, ਗਰੀਬੀ ਨਾ ਛੱਡੀ ਹਿਰਦੇ ਦੀ, ਗੁਰੂ ਦੀ ਸੇਵਾ ਨਾ ਛੱਡੀ। ਹਰ ਗੁਰਦੁਆਰੇ ਦੀਆਂ ਕੰਧਾਂ ਬੋਲਦੀਆਂ ਜੇ ਸੁਣਿਆ ਕਰੋ। ਕਦੀ ਮਾਛੀਵਾੜੇ ਜਾਓ, ਮਾਛੀਵਾੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਜੀ, ਉਹ ਕੰਧਾਂ ਬੋਲਣਗੀਆਂ। ਉਹ ਵੀ ਟਾਈਮ ਸੀ 1.25 ਲੱਖ ਦੀ ਕਲਗੀ, ਉਹ ਵੀ ਟਾਈਮ ਸੀ ਗੁਰੂ ਗੋਬਿੰਦ ਸਿੰਘ ਜੀ ਕਹਿਣਗੇ 1.25 ਲੱਖ ਦੀ ਚੰਦਨ ਦੀ ਚੌਂਕੀ, 2.5 ਲੱਖ ਦਾ ਚੰਦੋਆ, 1.25 ਲੱਖ ਦੀ ਕਮਰ ਕੱਸੇ ਵਾਲੀ ਸ੍ਰੀ ਸਾਹਿਬ। ਆਖੋ ਸਤਨਾਮ, 1.25 ਲੱਖ ਦਾ ਪੰਜ ਕਲਾ ਸ਼ਸਤਰ ਜਿਹੜਾ, ਕਲਗੀਧਰ ਕਹਿਣਗੇ ਅੱਜ ਉਹ ਟਾਈਮ ਹੈ ਨੰਗੇ ਪੈਰੀ ਗਾਚੀ। ਆਖੋ ਸਤਨਾਮ, ਮਾਛੀਵਾੜੇ ਬਿਸਤਰਾ ਵੀ ਨਹੀਂ, ਕਿੱਥੇ ਕੀ ਕਿੱਥੇ ਕੀ, ਇਹ ਮਾਛੀਵਾੜੇ ਦੀਆਂ ਕੰਧਾਂ ਆਵਾਜ਼ ਦੇਣਗੀਆਂ। ਰਾਜ ਮੈਂ ਰਾਜ ਜੋਗ ਮੈਂ ਜੋਗੀ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀ ਸਰ ਕ੍ਰਿਸ਼ਨ ਮੈਂ ਭੋਗੀ, ਤਪ ਮੈਂ ਤਪੀ ਸਰ ਕ੍ਰਿਸ਼ਨ ਮੈਂ ਭੋਗੀ, ਹਾਂ ਜੀ ਰਾਜ ਮੈਂ ਰਾਜ ਜੋਗ ਮੈਂ ਜੋਗੀ, ਰਾਜ ਮੈਂ ਰਾਜ ਜੋਗ ਮੈਂ। ਕੇ ਕਹੋ ਸਾਰੇ ਸਤਨਾਮ
ਰਾਜ।
ਜੇ ਰਾਜ ਏ ਤੇ ਉਹ ਰਾਜ, ਇਹੋ ਜਿਹਾ ਵੀ ਟਾਈਮ ਆ ਗਿਆ ਮਾਛੀ ਬਾੜੇ ਯਾਰੜੇ ਦਾ ਸਾਨੂੰ
ਸਫ਼ਰ
ਚ ਭੱਟ ਖੇੜਿਆ। ਆ ਕਈ ਅੰਮ੍ਰਿਤਸਰ ਆਉਂਦੇ ਬਾਹਰੋਂ, ਤੇ ਦੋ ਦੋ ਦਿਨ ਫੋਨ ਆਉਂਦੇ ਰਹਿੰਦੇ ਆ, ਭਾਅ ਜੀ ਤੁਸੀਂ ਕਿੱਥੇ ਲੱਭੋਗੇ, ਤੁਸੀਂ ਕਿੱਥੇ ਮਿਲੋਗੇ। ਹਰ ਇੱਕ ਨੂੰ ਬੇਨਤੀ ਕਰੀ ਦੀ ਜੇ ਅੰਮ੍ਰਿਤਸਰ ਆਏ ਹੋ ਬੰਦੇ ਨੂੰ ਨਾ ਲੱਭੋ, ਜੇ ਅੰਮ੍ਰਿਤਸਰ ਆਏ ਹੋ ਗੁਰੂ ਰਾਮਦਾਸ ਦੇ ਦਰ 'ਤੇ 6.5 ਘੰਟੇ ਦਾ ਚੁਪਹਿਰਾ ਹਾਜ਼ਰੀ ਲਾਓ। ਨਹੀਂ ਲਾ ਸਕਦੇ ਅੱਧਾ ਚੁਪਹਿਰਾ ਹਾਜ਼ਰੀ ਲਾਓ, 3.25 ਘੰਟੇ ਨਾ ਖਾਣਾ ਨਾ ਬੋਲਣਾ ਨਾ ਸੋਣਾ, ਉੱਧਰ ਹਾਜ਼ਰੀ ਗੁਰੂ ਵੱਲ ਧਿਆਨ, ਫਿਰ ਮਾੜਾ ਮੋਟਾ ਮਿਲਣਾ ਕਿਸੇ ਨੂੰ ਮਿਲੋ। ਤੀਰਥ ਨਾਵਣ ਜਾਓ,
ਤੀਰਥ
ਨਾਮ ਸਾਨੂੰ ਗੁਰਸਥਾਨਾਂ 'ਤੇ ਅਰਦਾਸ ਕਰੋ, ਜਾਣ ਦੀ ਜਾਚ ਆ ਜੇ, ਉੱਥੋਂ ਦੀਆਂ ਕੰਧਾਂ ਬੋਲਦੀਆਂ, ਅਸੀਂ ਸੁਣਨ ਵਾਲੇ ਬਣ ਜਾਈਏ। ਇਹ ਗੰਗਾ ਰਾਮ ਬਠਿੰਡੇ ਤੋਂ ਆਇਆ ਜੀ ਬਾਜਰਾ ਲੈ ਕੇ, ਹੁਣ ਪਤਾ ਨਹੀਂ ਕਿਹੜਾ ਕਰਮ ਚੰਗਾ ਗੁਰੂ ਦੀ ਨਗਰੀ 'ਚ ਆ ਗਿਆ, ਅੰਦਰ ਅਜੇ ਭਾਵਨਾ ਅਤੇ ਵਪਾਰ ਦੀ ਹੋਈ ਹੈ। ਕੀ ਪਤਾ ਸੀ ਕੀ ਕਰਨ ਆਇਆ ਅਤੇ ਕੀ ਲੈ ਜਾਣਾ। ਕਹਿੰਦੇ ਦਰਬਾਰ ਸਾਹਿਬ ਤੋਂ ਕਾਫ਼ੀ ਅੱਧਾ ਮੀਲ ਪਰੇ ਸਾਰੇ ਊਠ ਬੰਨੇ, ਉਹ ਜਗ੍ਹਾ ਚੋਣ ਲਈ ਅਤੇ ਸਾਰਾ ਆਪਣਾ ਜੋ ਆਲਾ ਤਮਲਾ ਉੱਥੇ ਬੰਨਿਆ, ਅਤੇ ਕਹਿੰਦਾ ਵੀ ਪਹਿਲਾਂ ਜਾ ਕੇ ਸਾਰਾ ਮਾਹੌਲ ਵੇਖ ਕੇ ਆਵਾਂ। ਆਪੋ ਸਤਨਾਮ, ਦਰਬਾਰ ਸਾਹਿਬ ਸਾਰਾ ਕੀ ਮਾਹੌਲ ਹੈ, ਉਹ ਸਾਰੀ ਹੋ ਰਹੀ ਸੀ। ਹੁਣ ਮਿਲ ਗਏ ਜੇ ਜਾਗਣ ਵਾਲੇ, ਦੋ ਸਿੱਖ ਮਿਲੇ ਨੇ ਭਾਈ ਕੀ ਡਰੋਲੀ ਰਹਿਣ ਵਾਲੇ, ਭਾਈ ਅਜਬ ਤੇ ਭਾਈ ਅਜਾਇਬ। ਆਖੋ ਸਤਨਾਮ। ਇਹਨੂੰ ਪੁੱਛਦੇ ਹੈ ਵੇਖ ਕੇ, ਪੁਰਖਾ ਕਿੱਧਰ? ਕਹਿੰਦਾ ਮੈਂ ਬਠਿੰਡੇ ਤੋਂ ਆਇਆ ਵਾਂ ਤੇ ਬਾਜਰਾ ਵਿੱਚ, ਇੱਧਰ ਕਿੱਧਰ ਆਇਆ ਵੀ ਦਰਬਾਰ ਸਾਹਿਬ? ਕਹਿੰਦਾ ਇੱਧਰ ਮੈਂ ਮਾਹੌਲ ਵੇਖਣ ਆਇਆ। ਹੱਕ ਸਤਨਾਮ, ਮਾਹੌਲ ਵੇਖਣ ਆਇਆ। ਕੀ ਮਾਹੌਲ ਹੈ ਵੇਖੋ, ਰੰਗਿਆਂ ਨੇ ਮਾਰਤਾ ਜੇ ਤੀਰ, ਜਿਨਕੇ ਚੋਲੇ
ਰਤੜੇ।
ਉਹ ਰੰਗੇ ਸੀ ਦੋਵੇਂ, ਪ੍ਰਾਪਤੀ ਵਾਲੇ ਸਿੱਖ ਸੀ ਭਾਈ ਅਜਬ ਤੇ ਭਾਈ ਅਜਾਇਬ। ਕਹਿੰਦੇ ਪੁਰਖਾ ਹਲਕੇ ਲਫਜ਼ ਬੋਲ ਰਿਹਾ, ਉਹ ਗੰਗਾ ਰਾਮ ਹਲਕੇ ਲਫਜ਼ ਬੋਲ ਰਿਹਾ, ਗੁਰੂ ਘਰ ਵਿੱਚ ਮਾਹੌਲ ਵੇਖਣ ਨਹੀਂ ਆਈਦਾ, ਉਹ ਗੁਰੂ ਘਰ ਵਿੱਚ ਇਹ ਕਹਿ ਮੈਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਇਆ, ਮੈਂ ਸੇਵਾ ਕਰਨ ਆਇਆ ਵਾਂ, ਦਰਸ਼ਨ ਕਰਨ ਆਇਆ ਵਾਂ, ਦੀਦਾਰੇ ਕਰਨ ਆਇਆ ਵਾਂ, ਲੇਖ ਮਿਟਾਉਣ ਆਇਆ ਵਾਂ, ਝੋਲੀ ਭਰਨ ਆਇਆ। ਆਖੋ ਸਤਨਾਮ। ਮਾਹੌਲ ਵੇਖਣਾ ਤੇ ਉਦੋਂ ਅਵਸਰ ਹੋ ਗਿਆ। ਆ ਵੀਰਵਾਰ ਵੀ ਆਉਂਦੇ ਹੋ ਕਈ, ਮੈਨੂੰ ਕਹਿੰਦੇ ਕਹਿੰਦੇ ਜੀ ਅਸੀਂ ਆਉਂਦੇ ਹਾਂ ਮਾਹੌਲ ਵੇਖਣ। ਆਖੋ ਸਤਨਾਮ। ਜਿਹੜਾ ਮਾਹੌਲ ਵੇਖਣ ਆਵੇ ਉਹਨੂੰ ਕਹਿੰਦੇ ਸੂੰਘਾ ਸਿੱਖ। ਸੂੰਘਾ ਊਂਘੇ ਸੂੰਘੇ ਚੂੰਘੇ ਡੂੰਘੇ, ਆ ਕੇ ਸੌ ਜਾਣਾ, ਆ ਕੇ ਸੂੰਘਣਾ ਮਾਹੌਲ ਵੇਖਣਾ, ਚੂੰਘੇ ਰਸ ਚੂੰਘਣਾ, ਡੂੰਘੇ ਜੋ ਵਿਚਾਰ ਹੋਈ ਡੂੰਘੀ ਚੁੱਭੀ ਮਾਰਨੀ, ਘਰ ਕੁਝ ਲੈ ਕੇ ਜਾਣਾ। ਗੱਜ ਕੇ ਆਖੋ ਸਤਨਾਮ। ਇਹ ਜਦੋਂ ਵੀ ਗੁਰੂ ਘਰ ਜਾਓ ਚੂੰਘੇ ਤੇ ਡੂੰਘੇ ਬਣ ਕੇ ਜਾਓ, ਚੂੰਘੇ ਤੇ ਡੂੰਘੇ। ਕਹਿੰਦੇ ਮਨ ਵਿੱਚ ਤੀਰ ਵੱਜ ਗਿਆ ਤੀਰ। ਉਹ ਭਾਈ ਅਜਬ ਦੇ ਅਜਾਇਬ ਨੇ ਆਖਿਆ ਮਾਹੌਲ ਵੇਖਣ ਆਇਆ, ਆਇਆ ਮਾਹੌਲ ਵੇਖਣ, ਕਿੰਨਾ ਕੁ ਰਸ਼ ਹੈ, ਕਿੰਨੇ ਕੁ ਮਜ਼ਦੂਰ ਨੇ, ਮੇਰਾ ਬਾਜਰਾ ਵੇਖ ਜੇ। ਉਹ ਤੀਰ ਵੱਜ ਗਿਆ, ਮਾਹੌਲ ਵੇਖਣ ਨਹੀਂ ਆਈਦਾ, ਇਹ ਕਹਿ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਆਇਆ। ਸੰਗਤ ਵਿੱਚ ਚੂੰਘੇ ਡੂੰਘੇ ਬਣ ਗਿਆ, ਫਿਰ ਇੱਥੇ ਇਹ ਸਕੂਲ ਹੈ, ਇੱਥੇ ਕਰਨ ਕੀ ਆਉਣਾ ਇਹੋ ਕੰਮ। ਆ ਇੱਕ ਜਗ੍ਹਾ ਆ ਸ਼ਬਦ ਪੜ੍ਹਦੇ ਹੋ ਨਾ, ਨਾਨਕ ਨਾਮ ਮਿਲੇ ਤਾਂ ਜੀਵਾਂ, ਮੈਨੂੰ ਇੱਕ ਗੁਰਸਿੱਖ ਨੇ ਬੜੀ ਸਮਤ ਦਿੱਤੀ, ਕਹਿੰਦੇ ਨਾਨਕ ਨਾਮ ਮਿਲੇ ਮਿਲੇ ਧਿਆਨ ਦੇਣ। ਅਸੀਂ ਸੁਭਾਵਕ ਪੜ੍ਹਦੇ ਸਾਂ ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ ਤਾਂ ਜੀ, ਕਹਿੰਦੇ ਮਿਲੇ 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 ਨਹੀਂ। ਉਹ ਕਹਿਣ ਲੱਗਾ ਉੱਤੇ ਦੋ ਲਾਵਾਂ ਨੇ ਲੱਲੇ ਤੇ ਧਿਆਨ ਦੇਣਾ। ਉਹ ਗੁਰਮੁਖ ਦੀ ਸੋਚ, ਕਹਿੰਦਾ ਲੱਲੇ ਦੇ ਉੱਤੇ ਦੋ ਲਾਈਨਾਂ ਨੇ, ਇੱਕ ਨਹੀਂ, ਇੱਕ ਹੋਵੇ ਮਿਲੇ, ਦੋ ਨੇ ਮਿਲਾ। ਤੇ ਮੈਨੂੰ ਕਹਿਣ ਲੱਗਾ ਗੁਰੂ ਅਰਜਨ ਦੇਵ ਜੀ ਨੇ ਪਤਾ ਦੋ ਕਿਉਂ ਪਾਈਆਂ? ਸੁਣਿਓ ਇਹ ਚੁੰਗੀਆਂ ਗੱਲਾਂ ਜੇ, ਇਹ ਡੂੰਗੀਆਂ ਜੇ। ਕਹਿੰਦੇ ਦੋ ਕਿਉਂ ਪਾਈਆਂ ਲੱਲੇ ਦੇ, ਦੋ ਕਿਉਂ ਪਾਈਆਂ? ਹੁਣ ਤੁਸੀਂ ਕਦੀ ਕਹੋ ਮਿਲੇ, ਹੈ ਜੀ ਮਿਲੇ ਨਾ ਇੱਕ ਵਚਨ ਬਣ ਜਾਏਗਾ, ਮਹਾਰਾਜ ਮੈਨੂੰ ਨਾਮ ਮਿਲੇ ਐ ਲੈ ਬਈ, ਇੱਕ ਹੈਗਾ ਮਿਲੇ। ਕਹਿੰਦੇ ਗੁਰੂ ਅਰਜਨ ਸਾਹਿਬ ਨੇ ਸਿਖਾਇਆ ਇੱਕ ਵਾਰੀ ਨਹੀਂ, ਇਹ ਅਰਦਾਸ ਕਰ ਹਰ ਵੇਲੇ ਨਾਮ ਮਿਲੇ, ਮਿਲਦਾ ਹੀ ਰਹੇ, ਮਿਲੇ ਨਹੀਂ ਮਿਲੇ। ਮੈਂ ਕਿਹਾ ਯਾਰ ਬੜੀ ਖੋਜ ਕੱਢੀ ਤੂੰ ਹੱਕ ਸਤਨਾ, ਲੱਲੇ ਤੇ ਇੱਕ ਨਾ ਮਿਲੇ, ਦੋ ਮਿਲੇ, ਇੱਕ ਇੱਕ ਵਚਨ ਨਾ ਮਿਲੇ, ਦੋ ਕੀ ਏ? ਗੁਰੂ ਕਾ ਸਿੱਖ ਕਵੇ ਨਾ ਮਿਲੇ, ਮਹਾਰਾਜ ਹਰ ਵੇਲੇ ਹੀ ਮਿਲੇ, ਬਹੁ ਵਚਨ ਮਿਲਦਾ ਹੀ ਰਹੇ, ਗੱਜ ਕੇ ਆਖੋ ਸਤਨਾਮ।
ਸੱਚ ਤਾਂ ਪਰ ਜਾਣੀਏ, ਸੱਚ ਤਾਂ ਪਰ ਜਾਣੀਏ, ਜਾਂ ਜੁਗਤ ਜਾਣੇ
ਹਨੇਰਾ ਹੋਣਾ ਸ਼ੁਰੂ ਆ ਜਾਂਦਾ, ਸਿੱਧਾ ਹੀ ਵਿਛੋੜਾ, ਆਖੋ ਸਤਨਾਮ। ਚਿੱਤ ਵਿੱਚ ਹੈ ਗੁਰੂ ਦੀਆਂ ਗੱਲਾਂ ਹੋਈ ਜਾ ਹੋਈ ਜਾ, ਪੰਜ ਦਸ ਮਿੰਟ ਸੰਗਤ ਇਸੇ ਤਰ੍ਹਾਂ ਸਹਿਯੋਗ ਬਖਸ਼ਿਓ। ਇਹਦੇ ਮਨ ਵਿੱਚ ਇੰਨਾ ਕਸਰ ਹੋ ਗਿਆ ਕਿ ਜਿਸ ਗੁਰੂ ਦੇ ਸਿੱਖ ਇੰਨੇ ਸੂਝਵਾਨ ਨੇ, ਮਾਲਕ ਕਿੰਨਾ ਵੱਡਾ ਹੋਇਆ। ਥੋੜ੍ਹੀ ਥੋੜ੍ਹੀ ਸੇਵਾ ਸ਼ੁਰੂ ਹੋ ਗਿਆ ਕਰਨੀ ਗੰਗਾ ਰਾਮ। ਦੋ ਦਿਨ ਬਾਅਦ ਵੇਖੋ ਗੁਰੂ ਨੇ ਨੇਤ ਕੀ ਬਣਾਈ, ਲੰਗਰ 'ਚ ਰਸਦ ਮੁੱਕ ਗਈ, ਹੱਕ ਸਤਨਾਮ, ਵਾਧੇ ਪੈ ਗਏ। ਇਹਨੂੰ ਪਤਾ ਲੱਗਾ ਲੰਗਰ ਵਿੱਚ ਰਸਦ ਵਾਧੇ ਪੈ ਗਈ ਹੈ। ਲਾਂਗਰੀ ਨੂੰ ਪੁੱਛਦਾ ਇਹ ਸਾਰਾ ਚੱਲਦਾ ਕਿਵੇਂ, ਲੰਗਰ ਐਡਾ ਹਜ਼ਾਰਾਂ ਬੰਦਾ ਆਉਂਦਾ ਇੱਥੇ? ਉਹ ਕਹਿੰਦੇ ਸੰਗਤਾਂ ਹੀ ਲਿਆਂਦੀਆਂ, ਸੰਗਤਾਂ ਹੀ ਸੇਵਾ ਕਰਦੀਆਂ, ਸੰਗਤਾਂ ਹੀ ਦਸਵੰਧ ਕੱਢਦੀਆਂ। ਅਤੇ ਕਹਿੰਦੇ ਅੱਜ ਲੰਗਰ, ਕਹਿੰਦੇ ਰਸਦ ਮੁੱਕ ਗਈ, ਵਾਧੇ ਪੈ ਗਈ। ਇਹ ਕੀ ਆਖਦਾ ਅੱਗੋਂ? ਕਹਿੰਦਾ ਮੈਂ ਬਾਜਰਾ ਲੈ ਕੇ ਆਇਆ ਬਠਿੰਡਾ ਤੋਂ, ਅਤੇ 100 ਮਣ ਬਾਜਰਾ ਮੈਂ ਲੰਗਰ ਵਿੱਚ ਸੁੱਟ ਦੇਣਾ ਵਾਂ, ਮੇਰੇ ਵੱਲੋਂ ਵੀ ਗਰੀਬ ਦੀ ਹਾਜ਼ਰੀ ਲੱਗ ਜਾਵੇ ਧਿਆਨ। ਹੁਣ ਜਿਹੜਾ ਲੰਘ ਰਹੀ ਸੀ ਇਹ ਗੱਲ ਸੁਣਨ ਵਾਲੀ, ਹੁਣ ਇਹ ਨਹੀਂ ਕਿਹਾ ਸੁੱਟ ਦੇ, ਇਹ ਬੜੀ ਗੱਲ ਪਕੜਨ ਵਾਲੀ। ਮੈਂ ਜੇ ਗਿਆਨ ਮਿਲਿਆ ਦਾਸ ਲੰਘ ਰਹੀ ਕਹਿੰਦਾ ਤੇਰੇ ਕੋਲੋਂ 100 ਮਣ ਬਾਜਰਾ ਮੈਂ ਆਪਣੇ ਆਪ ਨਹੀਂ ਲੈ ਸਕਦਾ ਜਦ ਤੱਕ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੈਂ ਬੇਨਤੀ ਕਰਕੇ ਉਹਨਾਂ ਦਾ ਹੁਕਮ ਨਾ ਲੈ ਲਵਾਂ। ਉਹਨੂੰ ਇੱਕ ਹੋਰ ਗਿਆਨ ਮਿਲਿਆ ਵੀ ਕਿਹੋ ਜਿਹੇ ਸੇਵਕ ਨੇ ਵੀ ਗੁਰੂ ਦੇ ਹੁਕਮ 'ਚ ਨੇ, ਹੁਕਮ ਇਹ ਬੜੀ ਵੱਡੀ ਬਾਤ ਹੈ ਤੁਹਾਡੇ ਲਈ। ਮੈਂ ਸਟੇਜ ਤੋਂ ਕਹਿੰਦਾ ਜਿਹਨੂੰ ਹੁਕਮ 'ਚ ਰਹਿਣਾ ਆ ਜੇ ਆਹ ਬੜੀ ਵੱਡੀ ਪ੍ਰਾਪਤੀ ਹੈ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ। ਹੁਕਮ 'ਚ ਰਹਿਣਾ ਹੈ ਤੇ ਥੋੜਾ ਔਖਾ। ਤੁਸੀਂ ਨੋਟ ਕਰੋ ਗੁਰੂ ਨਾਨਕ ਜੀ ਇਹੋ ਚੈੱਕ ਕੀਤਾ ਹੁਕਮ 'ਚ ਕੌਣ ਹੈ, ਫਿਰ ਉੱਥੇ ਜੋਤ ਟਿਕਾਈ ਹੈ ਜਿਹੜਾ ਹੁਕਮ 'ਚ। ਮੈਨੂੰ ਯਾਦ ਇੱਕ ਵਾਰੀ ਬਾਬਾ ਕੁੰਦਨ ਸਿੰਘ ਜੀ ਨੇ ਨਾਨਕਸਰ ਤੋਂ ਆਪਣੇ ਸੇਵਾਦਾਰ ਨੂੰ ਗੱਡੀ ਦੇ ਕੇ ਭੇਜਿਆ ਸੀ ਅੰਮ੍ਰਿਤਸਰ ਤੋਂ ਬਿਜਲੀ ਦੀਆਂ ਪਾਈਪਾਂ ਲਿਆ, ਪਾਈਪਾਂ ਬਿਜਲੀ ਦੀਆਂ ਕਿਸੇ ਸੇਵਾ ਕੀਤੀ ਸੀ। ਇੱਥੇ ਅੰਮ੍ਰਿਤਸਰ ਜਦੋਂ ਪਾਈਪਾਂ ਰੱਖ ਲਈਆਂ ਮਗਰ ਡਾਲਾ ਹੁੰਦਾ ਜਿਹੜਾ, ਅੱਗੇ 4-5-6 ਬੰਦਿਆਂ ਦੀ ਬਹਿਣ ਦੀ ਜਗ੍ਹਾ ਵੀ ਹੁੰਦੀ। ਅੰਮ੍ਰਿਤਸਰ ਜਦੋਂ ਤੁਰਨ ਲੱਗਾ ਤੇ 2 ਬੰਦੇ ਰਸਤੇ 'ਚ ਕਹਿੰਦੇ ਆ ਵੀ ਸਾਨੂੰ ਵੀ ਨਾਨਕਸਰ ਲੈ ਜਾ, ਸਾਨੂੰ ਵੀ ਲੈ ਜਾ ਵੀ ਜਾਣੀ ਗੱਡੀ ਖਾਲੀ। ਉਹ ਕਹਿੰਦਾ ਮੈਂ ਆਇਆ ਬਾਬਾ ਜੀ ਦੇ ਹੁਕਮ 'ਚ, ਆਖੋ ਸਤਨਾਮ। ਇਹ ਬੜੀ ਸੁਣਨ ਵਾਲੀ ਗੱਲ, ਮੈਂ ਆਇਆ ਹੁਕਮ 'ਚ, ਉਹਨਾਂ ਨੇ ਭੇਜਿਆ ਪਾਈਪਾਂ ਲੈ ਕੇ ਆ, ਅਤੇ ਜੇ ਤੁਸੀਂ ਦੋਵਾਂ ਨੇ ਜਾਣਾ ਮੈਂ ਮਰਜ਼ੀ ਨਹੀਂ ਕਰ ਸਕਦਾ, ਮੈਂ ਫੋਨ ਕਰ ਲੈਣਾ ਜੇ ਉੱਥੋਂ ਅੱਗੇ ਆਉਂਦੀ ਹੈ ਤਾਂ ਮੈਂ ਤਾਂ ਭਾਵਾਂਗਾ, ਨਹੀਂ ਤਾਂ ਮਾਫ਼ੀ, ਮੈਂ ਹੁਕਮ ਤੋਂ ਬਿਨਾਂ ਨਹੀਂ ਭਾ ਸਕਦਾ। ਗੱਜ ਕੇ ਆਖੋ ਸਤਨਾਮ। ਐਸਾ ਉਹ ਸੇਵਕ ਹੁਕਮ 'ਚ ਜਿਹਨੂੰ ਭਾਉਣਾ, ਕੀ ਪਤਾ ਉਹਦੇ ਪੁੰਨ ਹੈਗੇ ਕਿ ਨਹੀਂ, ਜਿਹਨੂੰ ਭਾਉਣਾ ਹੁਕਮ ਤੋਂ ਬਿਨਾਂ ਭਾ ਲਿਆ ਉਹ ਫਿਰ ਰਸਤੇ 'ਚ ਦੂਜੇ ਕੰਮ ਹੋ ਜਾਂਦੇ ਹੁਕਮ ਤੋਂ ਬਿਨਾਂ। ਇਹ ਕਈ ਵਾਰੀ ਕਈ ਸਰੀਰ ਆਗਿਆ ਲੈਂਦੇ ਨਾ ਜੀ, ਯਾਤਰਾ ਜਾਣਾ ਜੀ, ਇਸ ਤਰ੍ਹਾਂ ਪ੍ਰੋਗਰਾਮ ਹੈ, ਅਤੇ ਜੇ ਰਸਤੇ ਵਿੱਚ ਮਨਮਰਜ਼ੀ ਕਰ ਲੈਣ ਕਿਸੇ ਹੋਰ ਬੰਨੇ ਨਿਕਲ ਜਾਣ ਉਦੋਂ ਵੀ ਥੋੜ੍ਹੀ ਹੁਕਮ ਦੀ ਖੇਡ ਤੋਂ ਪਾਸੇ ਹੋ ਜਾਂਦਾ। ਇਹ ਰਮਜ ਦੀਆਂ ਬਾਤਾਂ। ਜੇ ਤੁਸੀਂ ਕਿਸੇ ਪੂਰਨ ਮਹਾਂਪੁਰਸ਼ ਨੂੰ ਗੱਲ ਕਹੀਏ ਜੀ ਯਾਤਰਾ ਫਲਾਣੀ ਜਗ੍ਹਾ, ਉਹਨੇ ਪਤਾ ਨਹੀਂ ਕਿੰਨੇ ਪਾਠ ਜਪਜੀ ਕਰਕੇ ਸਹਿਬ ਕਰਕੇ ਉਸ ਰਸਤੇ ਦੇ ਉੱਤੇ ਸੁਰਤੀ ਨਾਲ ਪਹਿਰਾ ਲਾਇਆ, ਅਤੇ ਵਿੱਚੋਂ ਹੀ ਕਿਸੇ ਹੋਰ ਮੰਨੇ ਹਾਂ ਜੀ ਕੁੱਲੂ ਚਲੇ ਜਾਓ ਜੀ, ਉੱਥੇ ਚਲੇ ਜਾਓ ਜੀ, ਮਨਾਲੀ ਨਿਕਲ ਜਾਓ ਜੀ, ਠੰਡਾ ਇਲਾਕਾ ਜੀ ਹੋਈ ਪਹਿਲੇ ਨਹੀਂ ਪ੍ਰੋਗਰਾਮ। ਉਸ ਵੇਲੇ ਫਿਰ ਕਈ ਲੀਲਾ ਦੂਜੀਆਂ ਵਰਤ ਜਾਂਦੀਆਂ। ਉਹ ਕਿਉਂ? ਹੁਕਮ ਤੋਂ ਬਾਹਰ ਗੱਲ ਹੋ ਗਈ। ਇਹ ਬੜੀ ਪਿਆਰੀ ਖੇਡ ਹੈ। ਮਹਾਰਾਜ ਨੇ ਇੱਥੋਂ ਤੱਕ ਕਿਹਾ ਤੂੰ ਉਹਨੂੰ ਪਾ ਲਏਗਾ ਰੱਬ ਨੂੰ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਭੈਣੋ ਹੁਕਮ ਮੰਨੀਏ ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ।
ਹੁਕਮ ਮੰਨੀਏ ਹੋ
ਸਜ ਕੇ ਕਹੋ ਸਤਨਾਮ। ਬੜੀ ਪਿਆਰੀ ਖੇਡ ਹੈ ਜੇ ਉਹ ਦਾਇਰੇ ਚ ਰਵੇ। ਹੁਣੇ 15-20 ਦਿਨ ਹੋਏ ਤੁਹਾਡੀ ਸੰਗਤ ਦੀ ਬੱਸ ਗਈ ਸੀ ਪੁੱਛੋ ਮੰਡੀ, ਬੜੀ ਮੈਨੂੰ ਸਿੱਖਿਆ ਮਿਲੀ। ਸਾਡੀ ਵੋਟੀ ਵਿੱਚ ਹੀ ਗਈ ਸੀ ਦਾਸ, ਤੁਹਾਡੀ ਸੰਗਤ ਚੋਂ ਪ੍ਰੇਮੀ ਗਏ ਸਨ। ਰਾਤ ਰਹਿ ਕੇ ਸਵੇਰੇ ਮੁੜਨਾ, ਕਹਿੰਦੇ 8 ਵਜੇ ਪਹੁੰਚੇ ਪੁੱਛੋ ਮੰਡੀ, ਕਮਰੇ ਮਿਲ ਗਏ 3, ਸਾਰੇ ਲੱਤਾਂ ਲੁੱਤਾਂ ਸਿੱਧੀਆਂ। ਕਹਿੰਦੇ ਬਾਬਾ ਜੀ ਦਾ ਸੇਵਾਦਾਰ ਆ ਗਿਆ, ਬਈ ਇਸ ਜਗ੍ਹਾ ਦੀ ਮਰਿਆਦਾ ਪੁੱਛੋ ਮੰਡੀ, ਨਾਮ ਹੀ ਨਾਮ ਵੇਖੋ। ਸੇਵਾਦਾਰ ਕਹਿੰਦੇ ਇਸ ਜਗ੍ਹਾ ਦੀ ਮਰਿਆਦਾ, ਜਿੰਨੇ ਰਹਿਣਾ ਇੱਥੇ ਰਾਤੀ ਹੁਣ 12 ਵਜੇ ਤੋਂ ਪਹਿਲਾਂ 2 ਪਾਠ ਸੁਖਮਨੀ ਸਾਹਿਬ ਹਾਜ਼ਰੀ ਲਾ ਕੇ ਲੰਮੇ ਪੈਣਾ, ਧਿਆਨ ਦੇਣਾ। 7-8 ਵਜੇ ਪਹੁੰਚੇ ਅਤੇ ਮੈਨੂੰ ਇਹਨਾਂ ਦੱਸਿਆ ਦਾਸ ਦੇ ਘਰਦਿਆਂ ਨੇ, ਕਹਿੰਦੇ 1 ਪਾਠ 'ਤੇ ਸਾਰੀ ਬੱਸ ਵਾਲੇ ਨਾ ਘੇਰਾ ਬਣਾ ਕੇ ਬਹਿ ਗਏ, ਵੀ ਰਲ ਕੇ ਕਰ ਲੈਂਦੇ ਹਾਂ, ਸਾਰੇ ਰਲ ਕੇ ਕਰ ਲਿਆ। 1 ਇਕੱਲਿਆਂ ਕੀਤਾ ਅਤੇ ਕਹਿੰਦੇ 10:30-11 ਵੱਜ ਗਏ ਲੰਮੇ ਪਿਆਂ। ਕਹਿੰਦੇ 1:30 ਵਜੇ ਸੇਵਾਦਾਰ ਫਿਰ ਆ ਗਿਆ, ਇਸ ਥਾਂ ਦੀ ਮਰਿਆਦਾ ਇਸ਼ਨਾਨ ਕਰਕੇ 2:30 ਵਜੇ ਦੀਵਾਨ 'ਚ ਪਹੁੰਚਣਾ, ਕਿਸੇ ਸੋਣਾ ਨਹੀਂ, 2:30 ਤੋਂ ਉੱਥੋਂ ਸੌਣ ਨਹੀਂ ਦਿੰਦੇ ਜੀ, ਐਸੀ ਸਖ਼ਤ ਮਰਿਆਦਾ। ਕਹਿੰਦੇ ਕੋਈ 1:30 ਉੱਠ ਰਿਹਾ, ਕੋਈ 1:45, ਕੋਈ 2, ਸਾਰੇ ਇਸ਼ਨਾਨ ਕਰਕੇ ਦੀਵਾਨ ਵਿੱਚ, ਉੱਥੇ ਨਿਤਨੇਮ ਸੁਮਨੀ ਸਾਹਿਬ ਦੇ ਪਾਠ ਜਾਪ ਜੋ ਉੱਥੋਂ ਦੀ ਮਰਿਆਦਾ। ਅਤੇ ਬਾਬਾ ਖੇਮ ਸਿੰਘ ਜੀ ਦੇਖੋ ਨਾਮ ਹੀ ਨਾਮ ਸਿਖਾ ਦਿੰਦੇ ਆ, ਇੱਥੇ ਰਹਿਣਾ ਰਾਤ, ਪਤਾ ਉਹਨਾਂ ਨੂੰ ਕਮਾਈ ਵਾਲਾ ਸਥਾਨ ਹੈ, ਜਿਹਨੇ ਆਉਣਾ ਉਹਨੇ ਕੋਈ ਨਾ ਕੋਈ ਲੈ ਜਾਣਾ ਅਤੇ ਨਾਮ ਨਾਲ ਜੁੜੇ। ਜਦੋਂ ਦੀਵਾਨ 'ਚ ਬਹਿ ਗਏ ਅਤੇ ਮੈਨੂੰ ਸਾਡੇ ਘਰਦਿਆਂ ਦੱਸਿਆ, ਕਹਿੰਦੇ ਵੀ ਹੁਣ ਜਿਹੜਾ ਜਾਗਿਆ ਹੀ ਨਾ ਹੋਵੇ ਉਹਨੂੰ ਤੁਹਾਨੂੰ ਪਤਾ ਝੋਕਾਂ ਆਉਣੀ ਹੀ ਹੈ, 4 ਵਜੇ 3:30 ਕਿਸੇ ਨੂੰ ਆਉਂ ਝੋਕ। ਅਤੇ ਕਹਿੰਦੇ ਵੀ ਬੀਬੀਆਂ ਵਾਲੇ ਵੱਲੇ ਬੀਬੀ, ਬੀਬੀਆਂ ਅਤੇ ਭਾਈਆਂ ਵਾਲੇ ਬੰਨੇ ਭਾਈ, ਜਿਹਨੂੰ ਨੀਂਦਰ ਆਵੇ ਉਹ 'ਤੇ ਸੈਂਟ ਪਾ ਦੇਣ, ਨਾਲੇ ਖੁਸ਼ਬੋ ਪਾਵਾਂਗੇ ਅਤੇ ਨਾਲੇ ਤੁਹਾਨੂੰ ਜਗਾਵਾਂਗੇ ਕਿ ਭਾਈ ਸੌਣਾ ਨਹੀਂ, ਆਖੋ ਸਤਨਾਮ। ਅਤੇ ਮੈਨੂੰ ਇਹਨਾਂ ਦੱਸਿਆ, ਕਹਿੰਦੇ ਵਿੱਚ ਵਿੱਚ ਕਿਤੇ ਕਿਤੇ ਬਾਬਾ ਖੇਮ ਸਿੰਘ ਜੀ ਆਪ ਬਹਿੰਦੇ ਦੀਵਾਨ 'ਚ, ਇਹ ਨਹੀਂ ਆਪ ਨਹੀਂ ਉਸ ਵੇਲੇ 2:30 ਵਜੇ ਆਪ ਨਾਲ ਬਹਿਣਾ। ਕਹਿੰਦੇ ਵਿੱਚ ਵਿੱਚ ਬਾਬਾ ਖੇਮ ਸਿੰਘ ਜੀ ਆਪ ਵੀ ਉੱਠ ਕੇ ਸੈਂਟ ਜਿਹੜਾ ਨਾ ਉਹ ਪਾਣ ਸੰਗਤ। 5:45 ਸਮਾਪਤੀ ਹੋਈ ਅਰਦਾਸ, ਸਾਰੀ ਕਾਰਵਾਈ 6:45 ਵਜੇ ਕਹਿੰਦੇ ਖੀਰ ਦੁੱਧ ਦੀ ਬਣੀ ਹੋਈ ਬਿਲਕੁਲ ਸ਼ੁੱਧ, ਜਿਹੜੀ ਉੱਥੇ ਸਾਰ ਚੀਜ਼ ਦੇਸੀ ਹੈ, ਦੇਸੀ ਭੱਠੀਆਂ ਜਿਹੜੀਆਂ ਮਿੱਟੀ ਦੀਆਂ ਲੱਗੀਆਂ ਹੋਈਆਂ ਪੁਰਾਣੇ ਸਮੇਂ ਦੀਆਂ, ਲੰਗਰ ਆਪ ਬਣਨਾ ਸਾਰਾ ਜੋ ਕੁਝ ਵੀ। ਅਤੇ ਕਹਿੰਦੇ ਕੋਲੀਆਂ ਵਿੱਚ ਦੁੱਧ 'ਚ ਖੀਰ ਪਈ ਹੋਈ ਬੜੀ ਸਵਾਦ, ਬਾਬਾ ਜੀ ਖੇਮ ਸਿੰਘ ਜੀ ਕਿੰਨੀ ਕਮਾਈ, ਇਕੱਲੀ ਇਕੱਲੀ ਸੰਗਤ ਅੱਗੇ ਆਪ ਕੋਲੀਆਂ ਰੱਖੀਆਂ, ਵੀ ਤੁਸੀਂ ਜੇ 2:30 ਤੋਂ 6 ਵਜੇ ਤੱਕ ਜਾਗੇ ਹੋ ਤਾਂ ਵੇਖੋ ਮਹਾਂਪੁਰਸ਼। ਕਹਿੰਦੇ ਮੈਂ ਵੀ ਤੁਹਾਨੂੰ ਆਪ ਹੱਥੀਂ ਛਕਾਉਣਾ ਹੈ, ਪਿਆਰ ਅੰਮ੍ਰਿਤ ਵੇਲੇ ਜਾਗਣਾ। ਕਹਿੰਦੇ ਉਹ ਖੀਰ ਖਾਧੀ, ਚਾਹ ਪਾਣੀ ਛਕਿਆ, ਇੰਨਾ ਆਨੰਦ, ਫਿਰ ਆ ਕੇ ਕੋਈ 2 ਘੰਟੇ ਲੰਮਾ ਪਿਆ, ਕੋਈ ਘੰਟਾ ਲੰਮਾ ਪਿਆ, 10 ਵਜੇ ਆ ਗਿਆ ਲੈ ਕੇ। ਵੇਖੋ ਹੁਕਮ, ਹੁਣ ਜਿੰਨੇ ਗਏ ਜੇ ਨਾ ਹੁਕਮ ਹੋਵੇ ਮੇਰਾ ਖਿਆਲ ਕਿਸੇ ਨੇ 7 ਉੱਠਣਾ ਸੀ, ਕਿਸੇ 8, 7 ਥਕੇ ਹਾਂ ਜੀ, ਕਿਸੇ ਨੇ 6 ਉੱਠਣਾ ਸੀ, ਬੜੀਆ, ਕੋਈ ਕੋਈ ਚਲੋ ਪਹਿਲੇ ਉੱਠ ਪੈਂਦਾ। ਹੁਕਮ ਭਲੇ ਲਈ, ਭਲੇ ਲਈ, ਇਹਨੂੰ ਕੋਈ ਸਮਝੇ। ਉਦਾਸ ਸਮਾਪਤੀ ਕਰੇ, ਉਹ ਲਾਂਗਰੀ ਕਹਿੰਦਾ ਮੈਂ ਆਪਣੇ ਆਪ ਨਹੀਂ ਬਾਜਰਾ, ਪਹਿਲੇ ਮੈਂ ਗੁਰੂ ਜੀ ਕੋ ਹੁਕਮ। ਜਦੋਂ ਗੁਰੂ ਅਰਜਨ ਦੇਵ ਜੀ ਕੋ ਹੁਕਮ ਲਿਆ, ਮਹਾਰਾਜ ਜੀ ਤੁਹਾਡੀ ਆਗਿਆ ਹੋਵੇ, ਲੰਗਰ ਵਾਧੇ ਪੈ ਗਿਆ, ਸਮਾਨ ਨਹੀਂ ਹੈਗਾ। ਇੱਕ ਕੋਈ ਗੰਗਾ ਰਾਮ ਹੈ ਬਠਿੰਡੇ ਤੋਂ ਬਾਜਰਾ ਲੈ ਕੇ ਆਇਆ ਅਤੇ ਮਹਾਰਾਜ ਸੁਟਵਾ ਲਈਏ ਬਾਜਰਾ, ਅਤੇ ਮਹਾਰਾਜ ਕਹਿੰਦੇ ਵਿਸਾਖੀ ਆ ਰਹੀ ਹੈ 15 ਦਿਨ ਨੂੰ, ਸੁਣਿਓ, ਵਿਸਾਖੀ ਨੂੰ ਜਿੰਨੀ ਚੜ੍ਹਤ ਹੋਏਗੀ ਉਹਦੇ ਵਿੱਚੋਂ 1-1 ਪੈਸਾ ਇਹਦੇ ਬਾਜਰੇ ਦਾ ਜੋ ਰੇਟ ਹੈ ਦੇਣਾ, ਇਹ ਗੱਲ ਕਰਕੇ ਅਤੇ ਫਿਰ ਬਾਜਰਾ ਸੁਟਾ ਲਓ ਭਾਈ। ਕਹਿੰਦੇ 100 ਮਣ ਬਾਜਰਾ ਪਹਿਲੇ ਦਿਨ, ਬਾਬੇ ਦਾ ਪਰਿਵਾਰ ਹੀ ਵੱਡਾ, ਅਗਲੇ ਦਿਨ ਫਿਰ ਕੁਦਰਤੀ ਜੀ ਕਿਧਰੋਂ ਨਹੀਂ, ਅਗਲੇ ਦਿਨ ਫਿਰ 100 ਮਣ ਬਾਜਰਾ ਇਹਦੇ ਕੋਲ ਸੁਟਾਇਆ, ਤੀਜੇ ਦਿਨ ਫਿਰ ਕੁਝ ਨਹੀਂ, ਨਹੀਂ ਕੁਦਰਤੀ ਮਸਤਾਨਾ ਕੰਮ, ਉਹਦੀ ਹਾਜ਼ਰੀ ਲੱਗਣੀ ਸੀ। ਤੀਜੇ ਦਿਨ ਉਹਨੇ ਫਿਰ ਗੰਗਾ ਰਾਮ ਨੇ 100 ਮਣ ਬਾਜਰਾ, ਚੌਥੇ ਦਿਨ ਫਿਰ 100 ਮਣ ਅਤੇ ਪੰਜਵੇਂ ਦਿਨ ਫਿਰ 100 ਮਣ, 500 ਮਣ ਬਾਜਰਾ 5 ਦਿਨਾਂ ਵਿੱਚ ਗੁਰੂ ਘਰ ਵਿੱਚ ਹਾਜ਼ਰੀ ਲਾਈ। ਧਿਆਨ ਦੇਣਾ, ਵਿਸਾਖੀ ਲੰਘ ਗਈ, ਇਹਨੂੰ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਰੰਗ ਲੱਗ ਗਿਆ, ਨਾਲ ਰਲ ਗਿਆ ਵਿੱਚ ਹੀ। ਵਿਸਾਖੀ ਤੋਂ ਬਾਅਦ ਗੁਰੂ ਅਰਜਨ ਦੇਵ ਕੀ ਕਹਿੰਦੇ ਆ, ਬੁਲਾਓ ਬਈ ਉਹ ਗੰਗਾ ਰਾਮ ਨੂੰ। ਜਦੋਂ ਆ ਗਿਆ, ਇੱਕ ਬਚਨ ਕੀਤਾ ਮਹਾਰਾਜ ਨੇ ਸੁਣਿਓ, ਮਹਾਰਾਜ ਕਹਿੰਦੇ ਆ ਮੇਵੜੇ ਨੂੰ ਇਹਦੀ ਰਕਮ ਸਵਾਇਆ ਕਰਕੇ ਦੇਣੀ, ਸਵਾਇਆ ਕਰਕੇ, ਇਹਨੇ ਸਾਡਾ ਔਖਾ ਟਾਈਮ ਲੰਘਾਇਆ ਹੈ। ਆਖੋ ਸਤਨਾਮ, ਇਹਨੇ ਸਾਡਾ ਔਖਾ ਟਾਈਮ ਲੰਘਾਇਆ, ਇਹਨੂੰ ਸਵਾਇਆ ਕਰਕੇ ਜਿੰਨੀ ਰਕਮ ਮੰਗਦਾ ਵਿਸਾਖੀ ਦੀ ਚੜ੍ਹਤ ਵਿੱਚੋਂ ਦੇ ਦਿਓ। ਅਤੇ ਉਹ ਗੰਗਾ ਰਾਮ ਬਾਜਰੇ ਵਾਲਾ ਗੱਲ 'ਚ ਪੱਲਾ ਪਾ ਕੇ ਕਹਿੰਦਾ, ਮਹਾਰਾਜ ਮਹਾਰਾਜ ਮੈਂ ਮਾਇਆ ਨਹੀਂ ਲੈਣੀ, ਮੈਨੂੰ ਤੁਹਾਡੀ ਸਿੱਖੀ ਚਾਹੀਦੀ, ਤੁਹਾਡੀ ਕਿਰਪਾ ਚਾਹੀਦੀ, ਇਹ ਮਾਇਆ ਨਹੀਂ ਲੈਣੀ। ਮਹਾਰਾਜ ਨੇ ਕਿਹਾ ਉੱਤੋਂ ਕਹਿੰਦਾ ਕਿਤੇ ਆਖੋ ਸਤਨਾਮ, ਚੈੱਕ ਕਰ ਲਈਏ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਗੰਗਾ ਰਾਮ ਜੀ ਮਾਇਆ ਲੈਣੀ, ਮਾਇਆ ਲਓ, ਘਰ ਦੇ ਕੇ ਆਓ, ਫਿਰ ਆ ਜਾਓ ਵਾਪਸ, ਜੋ ਕਹਿੰਦੇ ਹੋ ਸੇਵਾ ਕਰੋ, ਸਿੱਖੀ ਲਓ, ਸਭ ਕੁਝ ਕਰੋ, ਜੋ ਬਣਦਾ ਉਹ ਲਓ ਅਤੇ ਘਰ ਦੇ ਕੇ ਆਓ। ਇਹ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਂ ਮਨ ਤੋਂ ਕਹਿ ਰਿਹਾ ਮੈਂ ਮਾਇਆ ਨਹੀਂ ਲੈਣੀ, ਬੜਾ ਕਮਾਇਆ ਜ਼ਿੰਦਗੀ 'ਚ, ਬੜਾ ਕਮਾਇਆ। ਇਹ ਬਾਜਰੇ ਦੀ ਹਾਜ਼ਰੀ ਗੁਰੂ ਕੇ ਲੰਗਰ ਵਿੱਚ ਗਰੀਬ ਵੱਲੋਂ 5 ਦਿਨ ਦੀ ਲਾ ਦਿਓ, ਮੈਨੂੰ ਆਪਣੀ ਪਿਆਰੀ ਸਿੱਖੀ ਝੋਲੀ 'ਚ ਪਾ ਦਿਓ। ਮਹਾਰਾਜ ਜੀ ਨੇ ਇਹਦਾ ਅੰਦਰ ਪੜ ਕੇ, ਧਿਆਨ ਦੇਣਾ, ਕਹਿੰਦੇ ਆਪਣੇ ਪੈਰ ਜਲ ਨਾਲ ਧੁਆ ਕੇ ਨਿਰਮਲ, ਫਿਰ ਆਪਣੀ ਚਰਨ ਪੌਲ, ਇਹ ਉਦੋਂ ਮਹਾਰਾਜ ਚਰਨ ਪੌਲ ਦਿੰਦੇ ਸੀ ਅੰਗੂਠੇ ਦੀ, ਚਰਨ ਪੌਲ ਦੇ ਕੇ ਆਪਣਾ ਸਿੱਖ ਸਜਾ ਦਿੱਤਾ, ਗੁਰਮੰਤਰ ਝੋਲੀ 'ਚ ਪਾ ਦਿੱਤਾ। ਹਾਂ ਬਈ, ਜੇ ਫਿਰ ਮਨ ਮਾਰਿਆ, ਕਰ ਦਿਨ ਰਾਤ ਸੇਵਾ, ਕਰ ਜਾਪ। ਇਤਿਹਾਸ 'ਚ ਲਿਖਿਆ ਕਿ ਚੰਦ ਮਹੀਨਿਆਂ ਵਿੱਚ ਰਿੱਧੀਆਂ ਸਿੱਧੀਆਂ ਸਾਹਮਣੇ ਆ ਕੇ ਖਲੋ ਗਈਆਂ, ਗੁਰੂ ਅਰਜਨ ਦੇਵ ਜੀ ਦੀ ਦਿੱਤੀ ਹੋਈ ਚਰਨ ਪੌਲ, ਦਿੱਤੀ ਹੋਈ ਅਸੀਸ, ਮਿਲੀ ਹੋਈ ਨਦਰ, ਮਨ ਜਗਾ ਦਿੱਤਾ। ਗੱਜ ਕੇ ਆਖੋ ਸਤਨਾਮ। ਇਤਿਹਾਸ 'ਚ ਲਿਖਿਆ ਬੜਾ ਸ਼ਕਤੀਵਾਨ ਸਿੱਧ, ਬੜੀ ਕਿਰਪਾ, ਰਸਨਾ 'ਤੇ ਤਾਕਤ ਆ ਗਈ, ਰੰਗ ਲੱਗ ਗਿਆ, ਪਹਿਲੀਆਂ ਗੱਲਾਂ ਖਤਮ। ਜਦੋਂ ਮਹਾਰਾਜ ਨੇ ਵੇਖਿਆ ਵੀ ਹੁਣ ਤਾਂ ਜਿਹੜਾ ਬਚਨ ਕਰਦਾ ਸੱਤ ਹੋ ਜਾਂਦਾ, ਹੁਣ ਤਾਂ ਮਨ ਜਾਗ ਪਿਆ, ਗੱਲ ਪਰੇ ਹੋ ਗਈ, ਹੁਣ ਤਾਂ ਨਿਰੰਕਾਰ ਹੀ ਵਸ ਗਿਆ, ਹੁਣ ਤਾਂ ਗੱਲ ਅੰਦਰ ਦੀ ਹੋ ਗਈ ਪਛਾਣਨ ਦੀ। ਮਹਾਰਾਜ ਕਹਿੰਦੇ ਤੇਰੀ ਸੇਵਾ ਥਾਂ ਪਈ ਹੈ ਗੰਗਾ ਰਾਮ ਜੀ, ਜਾਓ ਆਪਣੇ ਬਠਿੰਡੇ ਨਗਰ, ਹੋਰ ਟੁੱਟਿਆਂ ਨੂੰ ਵੀ ਜੋੜੋ ਅਤੇ ਆਪ ਵੀ ਇਸੇ ਤਰ੍ਹਾਂ ਕਮਾਈ ਕਰੋ। ਇਤਿਹਾਸ ਲਿਖਿਆ ਇਹ ਗੰਗਾ ਰਾਮ ਆਪਣੇ ਨਗਰ ਜਾ ਕੇ ਬਾਹਰ ਜਗ੍ਹਾ ਬਣਾ ਲਈ, ਨਗਰ 'ਚ ਨਹੀਂ ਸੀ ਰਹਿੰਦਾ, ਹਰ ਵੇਲੇ ਰੱਬ ਦੇ ਸਿਮਰਨ 'ਚ ਮਸਤ ਰਹਿਣਾ, ਕਈਆਂ ਦੀਆਂ ਝੋਲੀਆਂ ਭਰਨੀਆਂ ਅਤੇ ਗੁਰੂ ਘਰ ਨਾਲ ਅਨੇਕਾਂ ਨੂੰ ਜੋੜਨਾ। ਕਿੰਨੇ ਵੱਡੇ ਹੋਣਗੇ ਗੁਰੂ ਅਰਜਨ ਦੇਵ ਜੀ ਜਿਹਦੇ 'ਤੇ ਨਜ਼ਰ ਹੋ ਜੇ, ਕਮਾਈ ਸੰਭਾਲਣ ਵਾਲਾ ਹੋਵੇ, ਅਤੇ ਉਹਨੂੰ ਵੀ ਬ੍ਰਹਮ ਗਿਆਨ ਦੀਆਂ ਦਾਤਾਂ ਝੋਲੀ 'ਚ ਪਾ ਦਿੰਦੇ ਆ। ਸੰਗਤ ਜੀ ਇਹ ਸ਼ਬਦ ਪੜ੍ਹੋ,
ਜਾਗਰੇ ਮਨ ਜਾਗਣ ਹਾਰੇ, ਬੋਲੋ ਜਾਗਰੇ ਮਨ ਜਾਗਣ ਹਾਰੇ, ਜਾਗਰੇ ਮਨ ਜਾਗਣ ਹਾਰੇ, ਜਾਗਣ ਹਾਰੇ, ਜਾਗਣ ਹਾਰੇ, ਜਾਗਰੇ ਮਨ ਜਾਗਣ ਹਾਰੇ, ਹਾਂਜੀ।